ਸਦਕੇ ਉਸ ਸੋਹਣੀ ਸੂਰਤ ਦੇ ਮੋਹਣੀ ਮੂਰਤ ਦੇ ਜਿਸ ਨੂੰ ਅੱਜ ਡਿੱਠਾ ਸੀ। ਹਾਂ, ਉਸ ਦਾ ਦਰਸ਼ਨ ਕਰਕੇ ਰਾਜਾ ਆਪਣੇ ਡੇਰੇ ਮੁੜ ਆਇਆ। ਕਿਸ ਰੰਗ ਵਿੱਚ ਹੈ ਰਾਜਾ, ਅਨੁਮਾਨ ਲਾਉਣਾ ਬਹੁਤ ਔਖਾ। ਹੁਣ ਬੋਲਦਾ ਘੱਟ ਹੈ, ਜ਼ਿਆਦਾਤਰ ਮੂੰਹ ਬੰਦ ਰਹਿੰਦਾ, ਦੰਦ ਜੁੜੇ ਰਹਿੰਦੇ ਹਨ, ਪਰ ਅੰਤਰਾਤਮੇ ਵਾਹਿਗੁਰੂ ਦੇ ਨਾਮ ਦੀ ਮਾਲਾ ਚੱਲਣ ਲੱਗ ਪਈ। ਨੈਣਾਂ ਵਿੱਚ ਅਨੋਖਾ ਪ੍ਰਭਾਵ ਹੈ, ਮਸਤਕ ਵਿੱਚ ਚਮਕ ਹੈ, ਲੂਹਾਂ ਵਿੱਚ ਠੰਡ ਹੈ। ਮਾਨੋ ਕਦੀ ਇਹ ਰੂਮ ਇਹ ਬੰਦ ਹੋਣਗੇ, ਮਾਨੋ ਕਦੇ ਇਹ ਰੋਮ ਕੂਪ ਬੰਦ ਸੀ, ਅੱਜ ਸਾਰੇ ਖੁੱਲ ਗਏ ਹਨ। ਮਨ ਐਂ ਪ੍ਰਤੀਤ ਕਰਦਾ ਹੈ ਜਿਵੇਂ ਹੁਣੇ ਜਾਗਿਆ ਹੈ। ਇੱਕ ਜਾਗਰਤ ਦੀ ਪ੍ਰਤੀਤੀ ਅੰਦਰ ਆ ਗਈ। ਇਸ ਮਲੂਮੇ ਜੀ ਪਤਰੌਤ ਤਾਜਗੀ ਇੱਕ ਸਾਵਧਾਨਤਾ ਹੈ। ਹਾਂ ਜੀ, ਹੁਣੇ ਜਾਗਿਆ ਹਾਂ, ਐਂ ਪ੍ਰਤੀਤ ਦੇਵੇ। ਤਨ ਦਾ ਤੋਲ ਘਟ ਗਿਆ, ਸਹੀ ਜਾਪਦਾ ਹੈ, ਹਲਕਾ ਫੁੱਲ ਹੈ। ਤਨ ਬਦਨ ਤੇ ਇਸ ਤਰ੍ਹਾਂ ਦਾ ਪ੍ਰਭਾਵ ਛਾ ਰਿਹਾ ਹੈ ਜਿਸ ਤਰ੍ਹਾਂ ਦਾ ਉੱਪਰ ਕਿਹਾ ਗਿਆ ਹੈ। ਮਾਂ ਸਿਆਣਦੀ ਹੈ ਕਿ ਜਾਗਦੀ ਜਿਉਂਦੀ ਗੁਰੂ ਜੋਤੀ ਪੁੱਤਰ ਦੇ ਅੰਦਰ ਆਪਣੀ ਸ਼ੋਹ ਲਾ ਗਈ ਹੈ ਤੇ ਪੁੱਤਰ ਹੁਣ ਜੀਵਿਆਂ ਵਿੱਚ ਹੋ ਗਿਆ। ਇਉਂ ਉਹ ਆਪ ਜੀਵੀ ਹੋਈ ਪੁੱਤਰ ਦੀ ਹਾਲਤ ਨੂੰ ਸਮਝਦੀ ਹੈ। ਘਰ ਜਾ ਕੇ ਹੁਣ ਕੋਈ ਗੱਲ ਨਹੀਂ ਛੇੜੀ, ਕੋਈ ਗੁਰੂ ਜਸ ਨਹੀਂ ਸੁਣਾਇਆ, ਸਗੋਂ ਇਹ ਯਤਨ ਕੀਤਾ ਹੈ ਕਿ ਰਾਜਾ ਭੋਜਨ ਛਕੇ ਤੇ ਸੌ ਜਾਵੇ, ਕਿਸੇ ਨਾਲ ਗੱਲੀ ਨਾ ਰੁੱਝੇ, ਕਿਸੇ ਫਿਕਰ ਕਿਸੇ ਕੰਮ ਵਿੱਚ ਕਿਸੇ ਰੁਝੇਵੇਂ ਦੀ ਗੱਲ ਨਾ ਸੁਣੇ, ਪ੍ਰਸ਼ਾਦ ਛਕੇ ਤੇ ਸਮੇਂ ਸਵੇਰੇ ਫਿਰ ਗੁਰੂ ਚਰਨਾਂ ਨੂੰ ਪ੍ਰਾਪਤ ਹੋਵੇ। ਇਸ ਅਰਸੇ ਵਿੱਚ ਕੋਈ ਰਤਾ ਜਿੰਨੀ ਵੀ ਵਿੱਤ ਵਾਲੀ ਗੱਲ ਉਹਦੇ ਕੰਨੀ ਨਹੀਂ ਪੈਣੀ ਚਾਹੀਦੀ। ਸੋ ਰਾਜਾ ਜੀ ਪ੍ਰਸ਼ਾਦ ਪਾ ਕੇ ਸੌਂ ਗਏ। ਸੁੱਤੇ ਪੈਦੇ ਪਾਸ ਮਾਤਾ ਜੀ ਦੇ ਕੀਰਤਨ ਸੋਲੇ ਦਾ ਪਾਠ ਕੀਤਾ, ਫਿਰ ਚੌਥੀ ਪਾਤਸ਼ਾਹੀ ਦੇ ਛੱਕੇ ਪੜੇ, ਤੀਸਰੇ ਸਤਿਗੁਰਾਂ ਦਾ ਆਨੰਦ ਸਾਹਿਬ ਪੜਾ, ਇਸ ਤਰ੍ਹਾਂ ਆਪ ਸੌਂ ਗਏ। ਅੰਮ੍ਰਿਤ ਵੇਲੇ ਉੱਠੀ, ਆਪਣੇ ਨਿਤਨੇਮ ਤੋਂ ਵੱਖਰਾ ਅੱਜ ਪੁੱਤ ਦੇ ਕੋਲ ਬੈਠ ਕੇ ਸੁਖਮਨੀ ਦਾ ਪਾਠ ਕੀਤਾ ਔਰ ਸ਼ਮਾ ਬੰਨ ਕੇ ਰੱਖ ਦਿੱਤਾ, ਰਹਾਓ ਵਿੱਚ ਪਾਠ ਕੀਤਾ। ਐਸੀ ਮਿੱਠੀ ਰਹਾਓ ਵਿੱਚ ਚਾਰੇ ਪਾਸੇ ਆਵਾਜ਼ ਵੀ ਹੈ, ਖਾਮੋਸ਼ੀ ਵੀ ਹੈ, ਸ਼ਾਂਤੀ ਵੀ ਹੈ। ਐਸਾ ਮਿੱਠੀ ਮਿੱਠੀ ਧੁੰਨ ਵਿੱਚ ਬਜਵਾਂ ਤਰਸੀਲਾ ਪਾਠ ਕੀਤਾ ਕਿ ਮਾਨੋ ਉਸ ਕਮਰੇ ਵਿੱਚ ਵਾਹਿਗੁਰੂ ਦੇ ਦੇਸ਼ ਦਾ ਮਧੁਰ ਮਧੁਰ ਕੀਰਤਨ ਹੋ ਰਿਹਾ ਹੋਵੇ। ਜਦ ਭੋਗ ਪਾ ਚੁੱਕੀ ਤਾਂ ਲਾਲ ਜੀ ਦੇ ਨੈਣ ਖੁੱਲੇ। ਨੈਣ ਖੁੱਲਣ ਤੋਂ ਪਹਿਲੀ ਆਵਾਜ਼ ਉਸ ਅੰਮਾ ਦੇ ਲਾਡਲੇ ਦੇ ਮੁਕੜੋ ਤੋਂ ਆਈ, ਵਾਹਿਗੁਰੂ ਵਾਹਿਗੁਰੂ। ਐਸੀ ਮਿੱਠੀ ਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ। ਕੱਲ ਮਾਂ ਲਾਗ ਲਾਉਂਦੀ ਸੀ ਕਿ ਪੁੱਤਰ ਦੇ ਅੰਦਰ ਵਾਹਿਗੁਰੂ ਦੀ ਲਾਗ ਲੱਗੇ, ਅੱਜ ਉਸ ਲੱਗੀ ਹੋਈ ਲਾਗ ਵਿੱਚੋਂ ਰਹਿਮਤ ਭਰੀ ਆਵਾਜ਼ ਆਈ, ਵਾਹਿਗੁਰੂ। ਇੰਜ ਲੱਗਾ ਜਿਵੇਂ ਇਸ ਆਵਾਜ਼ ਨੇ ਹੁਣ ਮਾਂ ਦੇ ਅੰਦਰ ਲੱਗੀ ਹੋਈ ਲਾਗ ਨੂੰ ਇੱਕ ਮਿੱਕ ਕਰ ਦਿੱਤਾ। ਐਸੀ ਮਿੱਠੀ ਤੇ ਰਸ ਭਰੀ ਕਿ ਮਾਂ ਨੂੰ ਸਵਾਦ ਆ ਗਿਆ। ਆਪਣਾ ਲਾਇਆ ਪ੍ਰੇਮ ਦਾ ਬੂਟਾ ਪੁੱਤਰ ਦੇ ਦਿਲ ਚ ਮੌਲਦਾ ਵੇਖ ਕੇ ਮਾਂ ਠਰ ਗਈ। ਪੁੱਤਰ ਨੂੰ ਸ਼ੁਕਰ ਹੈ, ਆਤਮ ਰਸ ਆਇਆ। ਇਸ ਰਸ ਦੇ ਆਸਰੇ ਹੁਣ ਇਹ ਕੂੜੇ ਰਸਾਂ ਵਿੱਚ ਨਹੀਂ ਫਸੇਗਾ। ਇਹ ਜਗਤ ਦੇ ਲੋਕਾਂ ਵਾਂਗੂ ਬੇਨਿਸ਼ਾਨੇ, ਬੇਰੁਖੇ ਤੇ ਬੇਥਵੇ ਹਾਲ ਸਰੀਰਕ ਖੁਸ਼ੀਆਂ ਨਾਲ ਟੋਲਦਾ ਨਹੀਂ ਫਿਰੇਗਾ। ਮਨੁੱਖ ਦਾ ਆਮ ਹਾਲ ਹੈ ਕਿ ਅੱਜ ਇੱਕ ਗੱਲ ਨੂੰ ਪਿਆਰ ਕੀਤਾ, ਉਸ ਨੂੰ ਮਨ ਦਾ ਮੁੱਦਾ ਬਣਾਇਆ, ਉਸ ਦੀ ਪ੍ਰਾਪਤੀ ਲਈ ਸਾਰਾ ਬਲ ਲਾਇਆ, ਕੱਲ ਉਸ ਨੂੰ ਪ੍ਰਾਪਤ ਕੀਤਾ, ਭੋਗਿਆ, ਵਰਤਿਆ ਤੇ ਪਰਸੋਂ ਉਸ ਤੋਂ ਰਜਿਹਾਨ ਹੋ ਗਈ ਤੇ ਅਗਲੇ ਦਿਨ ਉਹਨੂੰ ਛੱਡ ਦਿੱਤਾ। ਹੁਣ ਫਿਰ ਨਵੀਂ ਟੋਲ ਦੇ ਮਗਰ ਲੱਗ ਪਿਆ, ਨਵੀਂ ਢੂੰਡ ਦੇ ਪਿੱਛੇ ਲੱਗ ਪਿਆ, ਫਿਰ ਉਹ ਕੁਝ ਯਤਨ, ਪ੍ਰਾਪਤੀ, ਭੋਗ ਤੇ ਰਜਿਹਾਨ, ਫਿਰ ਨਵੀਂ ਟੂਲ, ਇਉਂ ਕਰਦਿਆਂ ਉਮਰਾਂ ਬੀਤ ਜਾਂਦੀ ਹੈ। ਅੰਤ ਵੇਲੇ ਸਵਾਏ ਹੱਡ, ਥਕਾਨ, ਤੇਵੇਂ, ਉਦਾਸੀ ਤੇ ਮਜੂਸ਼ੀ ਦੇ ਕੁਝ ਵੀ ਪੱਲੇ ਨਹੀਂ ਪੈਂਦਾ। ਅੰਮਾ ਸੋਚਦੀ ਹੈ ਕਿ ਇਸ ਕੱਟੀ ਹੋਈ ਗੁੱਡੀ ਦੀ ਦਸ਼ਾ ਵਾਂਗੂ ਜਿਸ ਵਿਚ ਜਗਤ ਗੁਆਚਦਾ ਹੈ, ਹੁਣ ਮੇਰਾ ਲਾਲ ਨਹੀਂ ਗੁਆਚੇਗਾ। ਇਸ ਨੂੰ ਇਕ ਨਿਸ਼ਾਨਾ, ਇਕ ਟਿਕਾਣਾ, ਇਕ ਤਰਵਾ ਲੱਭ ਗਿਆ। ਇਉਂ ਸੋਚਦੀ ਤੇ ਸ਼ੁਕਰ ਕਰਦੀ ਨੇ ਬੱਚੇ ਨੂੰ ਉਠਾਇਆ, ਇਸ਼ਨਾਨ ਕਰਕੇ ਰਾਜਾ ਜੀ ਤਿਆਰ ਹੋਏ, ਬਸਤਰ ਸ਼ਸਤਰ ਲਗਾਏ ਤੇ ਵਜ਼ੀਰਾਂ ਨੂੰ ਨਾਲ ਲੈ ਕੇ ਫਿਰ ਗੁਰੂ ਦਰਬਾਰ ਆਪਣੇ ਅੱਗੇ ਸ੍ਰੀ ਗੁਰੂ ਜੀ ਧਿਆਨ ਮਗਨ ਬਿਰਾਜ ਰਹੇ ਸੀ। ਇਉਂ ਜਾਪਦਾ ਸੀ ਕਿ ਧਿਆਨ ਨੇ ਆਪ ਮੂਰਤ ਧਾਰੀ ਹੈ। ਰਾਜਾ ਰਤਾ ਕੁਵੇਤ ਤੇ ਮੱਥਾ ਟੇਕ ਕੇ ਬੈਠ ਗਿਆ। ਰਾਗੀ ਸਿੰਘ ਇਸ ਵੇਲੇ ਰਾਮਕਲੀ ਦਾ ਮਿੱਠਾ ਮਿੱਠਾ ਅਲਾਪ ਕਰ ਰਹੇ ਸਨ। ਦੀਵਾਨ ਵਿਚ ਚੁੱਪ ਛਾ ਰਹੀ ਸੀ। ਅਲਾਪ ਵੀ ਡਾਢਾ ਮਿੱਠਾ ਤੇ ਬੈਠ ਵੀ ਲੈ ਵੀ ਸੀ। ਜੋੜੀ ਵਾਲਾ ਵੀ ਐਡੇ ਹੱਥ ਨਰਮ ਲਾਉਂਦਾ ਕਿ ਉਹ ਵੀ ਕੋਈ ਸਤਾਰ ਵਰਗਾ ਸਾਜ ਵੱਜਦਾ ਮਲੂਮ ਦਿੰਦੀ ਸੀ। ਜੋੜੀ ਦੀ ਟੁੰਕਾਰ ਨਹੀਂ ਸੀ ਪਾਸਦੀ। ਰਾਗੀ ਸਿੰਘ ਰਸੀਏ ਸੀ। ਉਹ ਸਮਝ ਰਿਹਾ ਸੀ ਕਿ ਸਤਿਗੁਰ ਇਸ ਵੇਲੇ ਕਿਸ ਘਰ ਵਿਚ ਹਨ। ਉਹ ਵੀ ਆਪਣੇ ਸੰਗੀਤ ਨੂੰ ਅਤ ਕੋਮਲ, ਰਸੀਲਾ ਤੇ ਮਧੁਰ ਬਣਾ ਕੇ ਉਸੇ ਘਰ ਵਿਚ ਆਨੰਦ ਨਾਲ ਗਾ ਰਹੇ ਸਨ। ਇਹ ਨਾ ਹਿਆ ਨਹੀਂ ਸੀ, ਨਾ ਹਿੰਮਤ ਸੀ ਕਿ ਗਲੇ ਤੋਂ ਕੁਛ ਕਹਿਣ ਜਾਂ ਸਾਜਾਂ ਨੂੰ ਰਤਾ ਤਿੱਖਾ ਕਰਨ, ਜਿਸ ਨਾਲ ਮਤਾਂ ਕਿਤੇ ਬਿਰਤੀ ਉਖੜ ਜਾਵੇ। ਸਾਜਾਂ ਦਾ ਕੋਮਲ ਅਲਾਪ ਮਾਨੋ ਸੁਰਾਂ ਦਾ ਇਕ ਪਾਣੀਆਂ ਦਾ ਚੁੱਪ ਚਾਪ ਲਹਿਰੀ ਨਾਚ ਹੋ ਰਿਹਾ ਸੀ, ਜੋ ਕੰਨਾਂ ਤੋਂ ਪੈ ਕੇ ਆਪੇ ਨੂੰ ਆਪੇ ਦੇ ਦੇਸ਼ ਲੈ ਜਾ ਰਿਹਾ ਸੀ। ਜਿਤਨਾ ਚਿਰ ਸਤਿਗੁਰ ਨੈਣ ਨਹੀਂ ਖੋਲੇ, ਰਸੀਏ ਰਾਗੀ ਸਿੰਘਾਂ ਨੇ ਆਪਣੇ ਰਾਗ ਨੂੰ ਵੀ ਮਾਨੋ ਧਿਆਨ ਮਗਨਾਰ ਇਸੇ ਰਸਤੇ ਟੋਰੀ ਰੱਖਿਆ। ਜਿਵੇਂ ਉੱਚੇ ਪਰਬਤਾਂ ਉੱਤੇ ਰੋਹ ਦੇ ਗੋੜਿਆਂ ਵਾਂਗ ਬਰਫ ਮਲਕੜੇ ਪੈਂਦੀ ਹੈ, ਕੋਈ ਖੜਾਕ ਨਹੀਂ, ਕੋਈ ਆਵਾਜ਼ ਨਹੀਂ, ਪਰ ਬਰਫ ਪੈ ਰਹੀ ਹੈ। ਐਂ ਇਹਨਾਂ ਦਾ ਅਲਾਪ ਕੰਨਾਂ ਤੇ ਮਲਕੜੇ ਮਲਕੜੇ ਪੈਂਦਾ ਸੀ। ਉਧਰ ਸੂਰਜ ਨੇ ਲਾਸ਼ ਛੱਡੀ, ਕਿਰਨਾਂ ਉੱਠੀਆਂ, ਲਸ਼ਾਂ ਉੱਠੀਆਂ। ਇਧਰ ਸਤਿਗੁਰਾਂ ਦੇ ਨੈਣ ਖੁੱਲੇ। ਉਧਰ ਰਾਗੀ ਸਿੰਘਾਂ ਨੇ ਵੀ ਬਿਲਾਵਲ ਦੀ ਇਕ ਸੁਰਤਾਰ ਵਾਲੀ ਧਾਰਨਾ ਛੇੜ ਦਿੱਤੀ। ਇਧਰ ਸੰਗਤ ਦੇ ਵੀ ਨੈਣ ਖੁੱਲ ਗਏ। ਸਾਰੇ ਦੀਵਾਨ ਵਿਚ ਇਕ ਰਸ, ਇਕ ਪ੍ਰਭਾਵ ਅਚਰਜ ਬੱਜਵੇਂ ਰੰਗ ਦਾ ਛਾ ਰਿਹਾ ਸੀ ਕਿ ਹੁਣ ਇਕ ਹੋਰ ਆਨੰਦ ਹੁਲਾਰੇ ਵਾਲਾ ਸਰੂਰੀ ਰਸ ਆ ਗਿਆ। ਹੌਲੀ ਹੌਲੀ ਵਾਰ ਦਾ ਭੋਗ ਪਿਆ, ਦਿਨ ਵੀ ਹੁਣ ਵੱਧ ਆਇਆ ਹੈ। ਅੱਜ ਦੀਵਾਨ ਇਕ ਘਾਸ ਵਾਲੇ ਖੁੱਲੇ ਮੈਦਾਨ ਵਿਚ ਸੀ। ਭੋਗ ਪੈਣ ਮਗਰੋਂ ਅਰਦਾਸੇ ਤੇ ਸੰਗਤਾਂ ਦੇ ਮੇਲ ਹੋ ਕੇ ਕੜਾ ਪ੍ਰਸ਼ਾਦ ਵਰਤ ਕੇ ਸ੍ਰੀ ਗੁਰੂ ਜੀ ਰਾਜੇ ਵੱਲ ਤੱਕੇ। ਰਾਜੇ ਦੇ ਤੋਹਫੇ ਹੁਣ ਮੰਗਵਾਏ ਗਏ। ਇਕ ਕਰਕੇ ਸਭ ਚੀਜ਼ ਖੋਲੀ ਗਈ ਤੇ ਉਸ ਦੀ ਸਾਰੀ ਗੱਲਬਾਤ ਸਮਝਾਈ ਗਈ। ਜਿਵੇਂ ਪੰਜ ਕਲਾ ਸ਼ਸਤਰ ਜਦ ਖੋਲਿਆ ਤਾਂ ਰਾਜੇ ਨੇ ਉਸ ਦੇ ਪੰਜੇ ਰੂਪ ਬਦਲ ਬਦਲ ਕੇ ਦਿਖਲਾਏ। ਚੌਂਕੀ ਦੀ ਕਲਾ ਦਬਾ ਕੇ ਚੌਪੜ ਨਿਕਲਦਾ ਤੇ ਪੁਤਲੀਆਂ ਖੇਡਣ ਬੈਠ ਗਈਆਂ ਇਹ ਦਿਖਾਈਆਂ। ਹੋਰ ਕਲਾ ਦੱਬੀ ਤਾਂ ਉਹ ਬੈਠਣੇ ਦਾ ਤਖ਼ਤ ਬਣ ਗਿਆ। ਇਸ ਤਰ੍ਹਾਂ ਉਨ੍ਹਾਂ ਘੋੜਿਆਂ ਦੇ ਕਰਤੱਵ ਦਿਖਾਏ ਗਏ। ਫਿਰ ਹੋਰ ਸ਼ਾਸਤਰ ਤੇ ਜੰਗੀ ਸਮਾਨ ਸਨਮੁਖ ਦਰਸ਼ਨਾਰਥ ਹਿੱਤ ਰੱਖਿਆ ਗਿਆ। ਅੰਤ ਹਾਥੀ ਦੇ ਦਰਸ਼ਨ ਹੋਏ। ਉਸਨੇ ਸੁੰਡ ਵਿਚ ਮਿਸਾਲ ਫੜ ਕੇ ਰੋਸ਼ਨੀ ਕਰਨ ਦਾ ਕਰਤੱਵ ਦੱਸਿਆ। ਫਿਰ ਚਲਾਏ ਹੋਏ ਤੀਰ ਚੁਣ ਚੁਣ ਕੇ ਲੈ ਆਇਆ। ਹੌਲੀ ਹੌਲੀ ਇਕ ਚੌਰ ਉਸਦੀ ਸੁੰਡ ਵਿਚ ਦਿੱਤਾ ਤੇ ਉਹ ਚੌਰ ਸੁੰਡ ਵਿਚ ਲੈ ਕੇ ਹਾਥੀ ਨੇ ਸਤਿਗੁਰਾਂ ਦੇ ਪਾਵਨ ਸੀਸ ਤੇ ਚਲਾਇਆ। ਸਤਿਗੁਰੂ ਨੇ ਦੇਖ ਕੇ ਹਾਥੀ ਨੂੰ ਪਿਆਰ ਦਿੱਤਾ। ਇਸ ਵੇਲੇ ਹਾਥੀ ਨੇ ਸੁੰਡ ਨਾਲ ਜੁੱਤੀ ਚੁੱਕ ਕੇ ਸਤਿਗੁਰਾਂ ਦੇ ਅੱਗੇ ਕਰ ਦਿੱਤੀ। ਮਾਨੋ ਇਹ ਵੀ ਕੋਈ ਆਪਣੇ ਪੂਰਬਲੇ ਕਰਮਾਂ ਦਾ ਜੀਵ ਹਾਥੀ ਦੀ ਜੁਨੇ ਹੈ, ਪਰ ਅੱਜ ਸਤਿਗੁਰ ਦੀ ਸ਼ੋਅ ਦੇ ਨਾਲ ਇਹ ਵੀ ਤਰ ਗਿਆ। ਇਸ ਤਰ੍ਹਾਂ ਦੇ ਕੌਤਕ ਵੇਖ ਕੇ ਸਤਿਗੁਰ ਨੇ ਪ੍ਰਸੰਨ ਹੋ ਹਾਥੀ ਦਾ ਨਾਮ ਪ੍ਰਸਾਦੀ ਧਰਿਆ। ਹੁਕਮ ਦਿੱਤਾ ਕਿ ਇਸ ਨੂੰ ਗਜਸ਼ਾਲ ਵਿਚ ਲੈ ਜਾਓ, ਇਕ ਖਾਸ ਮਹਾਵਤ ਇਸ ਦੀ ਸੇਵਾ ਤੇ ਲਾਇਆ ਜਾਵੇ ਜੋ ਰਾਜਾ ਜੀ ਦੇ ਮਹਾਵਤ ਤੋਂ ਇਸ ਦੀ ਜਾਂਚ ਸਿੱਖ ਲਵੇ। ਫਿਰ ਕਿਰਪਾਲ ਸਤਿਗੁਰ ਜੀ ਬੈਠ ਗਏ। ਦਾਸਾਂ ਨੇ ਸਭ ਵਸਤੂ ਸੰਭਾਲ ਲਈ ਤੇ ਕੁਛ ਇਕਾਂਤ ਹੋ ਗਈ। ਇਸ ਵੇਲੇ ਨਿਜ ਆਨੰਦ ਵਿਚ ਕਿਤਨਾ ਚਿਰ ਸਤਿਗੁਰ ਬੈਠੇ ਰਹੇ। ਫਿਰ ਨੈਣ ਖੁੱਲੇ ਤੇ ਬੋਲੇ, ਰਤਨ ਰਾਏ, ਪਿਤਾ ਜੀ ਦੀ ਅਸੀਸ ਤੋਂ ਤੁਸੀਂ ਜਗਤ ਵਿਚ ਆਏ ਹੋ, ਤੁਸੀਂ ਆਪਣੇ ਪਿੱਛੇ ਵਿਚ ਸਿੱਖ ਹੋ। ਗੁਰੂ ਨਾਨਕ ਦੇ ਦਰੋਂ ਪਿਤਾ ਜੀ ਨੇ ਆਪ ਨੂੰ ਸੱਦ ਕੇ ਰਾਜਾ ਜੀ ਨੂੰ ਦਾਨ ਦਿੱਤਾ, ਹੁਣ ਫਿਰ ਸਿੱਖੀ ਨੂੰ ਪ੍ਰਾਪਤ ਹੋਏ ਹੋ। ਇਹ ਕਹਿ ਕੇ ਉਸ ਨੂੰ ਗੁਰਸਿੱਖੀ ਦਾ ਸੰਸਕਾਰ ਕੀਤਾ, ਡਾਢੇ ਪਿਆਰ ਨਾਲ ਤੱਕੇ, ਸ੍ਰੀ ਮੁਖ ਤੋਂ ਕਿਹਾ ਵਾਹਿਗੁਰੂ। ਇਹ ਕਹਿਣਾ ਸੀ ਕਿ ਰਾਜੇ ਦੇ ਲੂਹਾਂ ਵਿੱਚੋਂ ਇੱਕ ਚਰਨਾਟ ਵਾਹਿਗੁਰੂ ਵਾਹਿਗੁਰੂ ਦੀ ਨਿਕਲੀ। ਉਸਦੇ ਮਨ ਨਾਮ ਦਾ ਨਿਵਾਸ ਹੋਇਆ, ਰਾਜਾ ਨਾਮ ਤਰੀਕ ਨਾਮ ਦੇ ਧਾਰਨ ਕਰਨ ਵਾਲਾ ਹੋ ਗਿਆ। ਨਾਮ ਤਾਂ ਰਾਜਾ ਜਾਣਦਾ ਸੀ, ਜਿਵੇਂ ਤੀਰ ਤਾਂ ਸਭ ਕੋਈ ਵੇਖਦਾ ਹੈ, ਹੱਥ ਵਿਚ ਫੜਿਆ ਹੈ ਕਿ ਪੱਥੇ ਵਿਚ ਪਿਆ ਹੈ, ਪਰ ਉਹ ਤੀਰ ਕਿਸੇ ਵਿਰਲੇ ਡਿੱਠਾ ਹੈ ਜੋ ਕਮਾਨ ਤੇ ਚੜ ਕੇ ਕਿਸੇ ਜੋਰਾਵਰ ਦੇ ਹੱਥ ਤੋਂ ਚਲਾਇਆ ਜਾ ਕੇ ਕਲੇਜੇ ਵਿਚ ਵੱਜੇ। ਕਬੀਰ, ਸੱਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਭਰਿਆ ਕਰੇਜੇ ਛੇਕ। ਰਾਜਾ ਜਿਸ ਰੰਗ ਵਿਚ ਪਹਿਲੀ ਰਾਤ ਗਿਆ ਸੀ, ਜਿਸ ਰੰਗ ਵਿਚ ਉਸਦੀ ਸੋਨੇ ਵਰਗੀ ਸ਼ੁੱਧ ਬੁੱਧੀ ਵਾਲੀ ਮਾਤਾ ਨੇ ਉਸ ਨੂੰ ਪੰਘੂੜਾ ਚਟਵਾਇਆ ਸੀ, ਉਸ ਰੰਗ ਉੱਤੇ ਚੜ ਗਿਆ ਨਾਮ ਦਾ ਆਖਰੀ ਰੰਗ। ਨਾ ਕੇਵਲ ਨਾਮ ਹਿਰਦੇ ਵਿਚ ਬੈਠ ਗਿਆ ਹੈ, ਸਗੋਂ ਰਾਜਾ ਅੰਦਰ ਪ੍ਰਤੀਤ ਕਰਦਾ ਹੈ ਕਿ ਉਸ ਦੀ ਜੀਭ ਤੇ ਲੂੰ ਸਾਰੇ ਨਾਮ ਦੇ ਸੋਮੇ ਹੋ ਗਏ ਹਨ। ਅਸਮਾਨਾਂ ਵੱਲ, ਜ਼ਮੀਨ ਵੱਲ, ਬ੍ਰਿਸ਼ਾਂ ਵੱਲ ਜਦੋਂ ਤੱਕਦਾ ਹੈ ਤਾਂ ਨਾਮ ਦੀਆਂ ਲਹਿਰਾਂ ਦੇ ਕਈ ਅਚਰਜ ਕੌਤਕ ਦਿਸਦੇ ਹਨ। ਸਾਰੇ ਮਾਨੋ ਨਾਮ ਸਿਮਰਨਹਾਰ ਜੀਬਾ ਹੋ ਗਏ ਹੋਣ। ਜਿਵੇਂ ਜਪਜੀ ਵਿਚ ਸਤਿਗੁਰ ਫਰਮਾਉਂਦੇ ਹਨ, ਇਕ ਦੂ ਜੀਬਾ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖਿਆ ਹੈ ਏਕ ਨਾਮ ਜਗਦੀਸ਼, ਏਤ ਰਹਾ ਪਤ ਪਵੜੀਆਂ ਚੜੀਐ ਹੋਏ ਇਕੀਸ। ਹਾਂਜੀ, ਇਹ ਦਸ਼ਾ ਹੋ ਗਈ ਹੈ। ਵੇਖੋ, ਸਤਿਗੁਰ ਦਾਤੇ ਨੇ ਮਿਹਰ ਕੀਤੀ, ਨਾਨਕ ਲੇਖ ਹੈ ਇਕ ਗੱਲ ਇਹ ਦੱਸ ਦਿੱਤੀ ਹੈ, ਇਕ ਗੱਲ ਦੱਸ ਦਿੱਤੀ ਹੈ। ਕਿਹੜੀ? ਗੁਰਾ ਇਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਰਾਜੇ ਨੂੰ ਉਹ ਸੋ ਜੋ ਹੈ ਨਾ, ਉਹ ਵਿਸਰੇਗਾ ਨਹੀਂ। ਰਾਜਾ ਦੇ ਮਨ ਵਿਚ ਹੁਣ ਇਕ ਟੇਕ ਟਿਕ ਗਈ ਤੇ ਇਕ ਉਚਾਈ ਆ ਗਈ ਹੈ, ਮਨ ਉਨਮਨ ਹੋ ਗਿਆ। ਜਾਗਰਤ ਜੋ ਆਈ ਹੈ ਉਸ ਵਿਚ ਇਕ ਰਸ ਭਰ ਗਿਆ ਹੈ, ਮਨ ਵਿਚ ਸਵਾਦ, ਜੀਭਾ ਤੇ ਸਵਾਦ, ਲੂੰ ਲੂੰ ਵਿਚ ਸਵਾਦ। ਇਹ ਸੀ ਪੂਰੇ ਤੀਰ ਅੰਦਾਜ਼ ਦੇ ਤਰੁੱਖ ਦਾ ਚੱਲਿਆ ਤੀਰ। ਵਾਹਿਗੁਰੂ ਨਿਜ ਮੰਤਰ ਦੜਾਇਓ, ਭੋਗ ਮੋਖ ਦਾ ਭਲੇ ਬਤਾਇਓ। ਹੁਣ ਰਾਜਾ ਰਹਿ ਗਿਆ ਆਨੰਦਪੁਰ, ਆਇਆ ਸੀ ਆਨੰਦਪੁਰ, ਪਰ ਆਨੰਦ ਹੁਣ ਉਸਦੇ ਆਪਣੇ ਅੰਦਰ ਲੰਘ ਗਿਆ ਹੈ ਨਾਮ ਰਸ ਹੋ ਕੇ। ਸਰੀਰ ਤੇ ਮਨ ਵਿਚ ਇਕ ਹੋਰ ਤਾਕਤ ਫਿਰ ਆਈ ਹੈ, ਚੜ੍ਹਦੀਆਂ ਕਲਾ ਦਾ ਰੰਗ ਜੰਮ ਗਿਆ, ਆਨੰਦਮਈ ਵਸਾ ਹੋ ਗਈ ਹੈ। ਹੁਣ ਤਾਂ ਅੰਤਰਾਤਮੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਇਹ ਸਤਿਗੁਰ ਨੂੰ ਪਾ ਲੈਣ ਤੇ ਨਾਮ ਪ੍ਰਾਪਤ ਹੋਣ ਦਾ ਲੱਛਣ ਹੈ, ਨਿਸ਼ਾਨੀ ਹੈ। ਆਖਦੇ ਨੇ ਕਿ ਰਾਜਾ ਦੀਪਮਾਲਾ ਤੇ ਆਨੰਦਪੁਰ ਅੱਪੜਿਆ ਸੀ ਤੇ 5 ਮਹੀਨੇ ਇੱਥੇ ਰਿਹਾ। ਅੰਮ੍ਰਿਤ ਵੇਲੇ ਆਸਾ ਦੀ ਵਾਰ ਸੁਣ ਲਈ, ਪ੍ਰਸ਼ਾਦ ਛੱਕ ਕੇ ਥੋੜਾ ਸਰੀਰਕ ਆਰਾਮ ਕਰਨਾ, ਕਈ ਵੇਰ ਸਵਰਨਮਤੀ ਮਾਤਾ ਦੇ ਨਾਲ ਮਹਿਲਾਂ ਵਿਖੇ ਜਾ ਕੇ ਸਤਿਗੁਰ ਜੀ ਦੇ ਦਰਸ਼ਨ ਕਰਨੇ, ਬਿਰਦ ਮਾਤਾ ਗੁਜਰੀ ਜੀ ਦੇ ਪਵਿੱਤਰ ਵਾਕ ਸੁਣਨੇ। ਜਦੋਂ ਸਤਿਗੁਰ ਜੀ ਸ਼ਿਕਾਰ ਖੇਡਣ ਜਾਣ ਤਾਂ ਰਾਜੇ ਨੂੰ ਨਾਲ ਲੈ ਜਾਣ, ਕਈ ਵੀਰ ਜੰਗਲਾਂ ਵਿਚ ਹਾਥੀ ਦੇ ਕਰਤਬਾਂ ਦੇ ਖੇਲ ਤਮਾਸ਼ੇ ਹੋਣ, ਸ੍ਰੀ ਗੁਰੂ ਜੀ ਤੇ ਰਾਜਾ ਦੋਵੇਂ ਜਵਾਂ ਅਵਸਥਾ ਵਿਚ ਸਨ। ਤੇ ਰਾਜ ਸਾਜ ਬਹਾਦਰੀ ਦੇ ਸਮਾਨ ਦਵੱਲੀ ਚਾਓ ਵਿਚ ਵੀ ਸਨ ਤੇ ਇਕੱਠੇ ਵੀ ਸਨ। ਸੋ ਪੰਜ ਮਹੀਨੇ ਪਰਸਪਰ ਬੜਾ ਆਨੰਦ ਬਣਿਆ ਰਿਹਾ। ਕਈ ਵੇਰ ਸਤਲੁਜ ਵਿਚ ਇਸ਼ਨਾਨ ਇਕੱਠੇ ਗਏ ਤੇ ਜਲ ਦੀਆਂ ਤਾਰੀਆਂ ਤੇ ਸਾਰੀਆਂ ਖੇਡਾਂ ਵਿਚ ਲੱਗੇ ਰਹੇ। ਕਦੇ ਦੂਰ ਦੂਰ ਤੱਕ ਪੈਦਲ ਸ਼ਿਕਾਰ ਦੇ ਮਗਰ, ਕਦੇ ਪ੍ਰਸ਼ਾਦੀ ਹਾਥੀ ਤੇ ਸਹਿਰਾ। ਪਰ ਇਕ ਬੜੀ ਭਾਰੀ ਖੁਸ਼ੀ ਰਹੀ। ਬੜੀ ਸਮਝਣ ਵਾਲੀ ਗੱਲ ਹੈ